दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सचे पातशाह। एक वारी होर रसना नु करिए पवित्र सारे ही मिल के आखिए धन श्री सतगुरु उदय सिंह सचे पातशाह जी। सतगुरु गोविंद सिंह सचे पातशाह जी दा पावन पवित्र इतिहास साहब जी श्रवण कर रहे से इतिहास दे विच ग्रंथाकार भाई संतोख सिंह जी 100 साखी दी तीसरी साखी दा बयान कर रहे सन। कथा इत्थों तक पहुंची है कि मखौल दे नाल सतगुरु गोविंद सिंह सच्चे पातशाह जी ने उन्हां मलवई सिखां नूं आख्या कि तुहाडा कीर्तन सच्चा हो गया सने दे ही तुहाडा जिहड़ा साथी है उते देखो स्वर्गां नूं चला गया। कल इत्थों तक कथा पहुंची सी अज इत्थों अगे मैं प्रारंभ करदा। तब सिखण सब मस्तक टेके पातशाह सच जलद बबे के। उस वेले कवि संतोख सिंह जी लिखते ने के सारे दे सारे सतगुरां दे चरणा दे विच डिगे ने। अर्ज कीती है पातशाह सच जलद बबे के, हे पातशाह जी तुसी सच्चे पातशाह हो, इस तो इलावा हे सच्चे पातशाह जी तुसी ते बबेक दे समुंदर हो। तुमरी गत तुम ही प्रव जानो किस मैं शकत जो ले पछानो। सच्चे पातशाह जी तुहाडी गति नु सिर्फ तुसी ही जानदे हो कि दे विच ऐसी शक्ति है कि सच्चे पातशाह जो कि तुहाडे कौतका नु पछाण सके। दया सिंध तव सावन सुनायो सिखो जो पर पंच बनायो। उस वेले दया दे समुंदर सतगुरु गोविंद सिंह सच्चे पातशाह जी ने बचन कीता, हे भाई सिखो ए तुसी बहुत वड्डा परपंच बनाया, बड़ा कपट रचिया सी। कर पूरा गमनत निज पवनु चर्चा करत न जान्यो कवनु। सतगुरु गोविंद सिंह जी कहिंदे ने कि जेकर ऐसे ही पखंड दे नाल ऐसी ठगी दे नाल इत्थों तुसी निकल के अपने घरां नूं चले जांदे ते सतगुरु गोविंद सिंह जी कहिंदे ने कि घर दे विच जाके तुसी अनेका तरां दी चर्चा करनी सी, तुसी ए चर्चा करनी सी कि साडे पखंड नूं सतगुरां ने किवें वी ना पछाणिया, असी इसे तरीके दे नाल ठगी दे नाल निकल आए। अपर नरन सम हम को जानत सिखी सिदक हृदय तुम हानत। सतगुरु जी कहिंदे ने जे इसे तरह तुसी चले जांदे तां मैनूं इह काम मनुख ही तुसी समझना सी, इस तों इलावा सिखी सिदक हृदय तुम हाना सिखी दे सिदक तो तुसी हार जाना सी घरां दे विच ऐसी चर्चा कर करके। या ते नहीं प्राप्त कल्याण होत नरक की गति निदान। इस करके सतगुरु गोविंद सिंह जी कहिंदे ने कि तुहानू कदे भी कल्याण दी मोक्ष दी प्राप्ति नहीं सी होनी। सतगुरु जी कहिंदे ने कि होत नरक की गति निदान, ਭਾਵ ਕਿ ਤੁਹਾਨੂੰ ਅੰਤ ਦੇ ਵੇਲੇ ਨਰਕਾਂ ਦੇ ਵਿੱਚ ਸੁੱਟਿਆ ਜਾਣਾ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਐਸਾ ਕਰਕੇ ਮਾਨੋ ਕਿ ਤੁਹਾਨੂੰ ਇੱਕ ਬਹੁਤ ਵੱਡੇ ਗੁਨਾਹ ਤੋਂ ਬਚਾ ਲਿਆ ਹੈ। ਜੇਕਰ ਤੁਸੀਂ ਇਸੇ ਤਰੀਕੇ ਦੇ ਨਾਲ ਨਿਕਲ ਜਾਂਦੇ ਤੇ ਤੁਸੀਂ ਸਮਝਣਾ ਸੀ ਕਿ ਗੁਰੂ ਦੇ ਵਿੱਚ ਕੋਈ ਵੀ ਸ਼ਕਤੀ ਨਹੀਂ ਹੈ, ਗੁਰੂ ਆਮ ਮਨੁੱਖ ਹੈ। ਇਸ ਤਰ੍ਹਾਂ ਕਰਕੇ ਤੁਸੀਂ ਮਾਨੋ ਕਿ ਸਿੱਖੀ ਦੇ ਸਿਦਕ ਤੋਂ ਹਾਰ ਜਾਣਾ ਸੀ ਤੇ ਤੁਹਾਨੂੰ ਫਿਰ ਕਲਿਆਣ ਨਹੀਂ ਸੀ ਮਿਲਣਾ, ਨਰਕਾਂ ਦੇ ਵਿੱਚ ਸੁੱਟੇ ਜਾਣਾ ਸੀ। ਮੈਂ ਐਸਾ ਕਰਕੇ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਹਾਨੂੰ ਇੱਕ ਕਿਸਮ ਦਾ ਨਰਕਾਂ ਤੋਂ ਬਚਾ ਲਿਆ। ਹਮ ਸਿੱਖਣ ਕੋ ਚਹਿਤ ਉਧਾਰਿਓ ਯਾ ਤੇ ਤੁਮਰੋ ਕਪਟ ਉਘਾਰਿਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਆਪਣੇ ਸਿੱਖਾਂ ਨੂੰ ਬਚਾਉਣਾ ਚਾਹੁੰਦਾ ਹਾਂ, ਇਸੇ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਹਾਡੇ ਕਪਟ ਦਾ ਪਰਦਾ ਫਾਸ਼ ਕਰਕੇ ਮੈਂ ਦਿਖਾਇਆ।
ਜਾਣੋਗੇ ਅਬ ਅੰਤਰ ਜਾਮੀ ਲਖਿਓ ਮਹਾਤਮ ਠਾਨੋ ਸਵਾਮੀ।
ਹੁਣ ਜਦੋਂ ਮੈਂ ਐਸਾ ਕਰਮ ਕਰ ਦਿੱਤਾ ਤੇ ਤੁਸੀਂ ਸਾਰੇ ਦੇ ਸਾਰੇ ਜਾਣੋਗੇ ਕਿ ਵਾਕਿਆ ਹੀ ਗੁਰੂ ਅੰਤਰਜਾਮੀ ਹੈ, ਦਿਲਾਂ ਦੀਆਂ ਬੁੱਝਣ ਵਾਲਾ ਹੈ। ਲਖੋ ਮਹਾਤਮ ਠਾਨੋ ਸਵਾਮੀ, ਭਾਵ ਕਿ ਤੁਸੀਂ ਹੁਣ ਇਸ ਮਹਾਤਮ ਨੂੰ ਮੰਨੋਗੇ ਤੇ ਸਵਾਮੀ ਮੰਨੋਗੇ ਮੈਨੂੰ।
ਸਿੱਖ ਸਮੀਪਣ ਬਿਨ ਸੁਣਾਈ ਬਖਸ਼ੋ ਇਨ ਕੀ ਕੂਰ ਚਤਰਾਈ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ, ਉਸ ਵੇਲੇ ਸਤਿਗੁਰਾਂ ਦੇ ਨਿਕਟਵਰਤੀ ਸੇਵਕਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ, ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਇਹਨਾਂ ਨੇ ਝੂਠ ਦੀ ਜਿਹੜੀ ਚਤਰਾਈ ਕੀਤੀ ਹੈ, ਕਿਰਪਾ ਕਰਕੇ ਉਹਦੀ ਮਾਫੀ ਦੇ ਦਿਓ, ਇਹਨਾਂ ਨੂੰ ਮਾਫ ਕਰ ਦਿਓ।
ਇਸ ਕ੍ਰਿਤ ਤੇ ਹੋਏ ਦੁੱਖ ਨ ਕੋਈ ਭਾਈ ਰੋਕ ਛਲ ਠਾਨਿਓ ਸੋਈ।
ਕਹਿੰਦੇ ਨੇ ਕਿ ਇਸ ਕਰਤੂਤ ਦੇ ਕਾਰਨ ਕਰਕੇ ਕੋਈ ਵੀ ਪਾਪ ਸੱਚੇ ਪਾਤਸ਼ਾਹ ਇਹਨਾਂ ਨੂੰ ਨਾ ਲੱਗੇ, ਕਿਉਂਕਿ ਸੱਚੇ ਪਾਤਸ਼ਾਹ ਤੁਸੀਂ ਜਾਣ ਵੱਲੋਂ ਮਨਾ ਕਰ ਦਿੱਤਾ, ਇਸ ਕਰਕੇ ਇਹਨਾਂ ਨੇ ਐਸਾ ਛਲ ਰਚਿਆ, ਐਸਾ ਕਪਟ ਬਣਾਇਆ।
ਸੁਣ ਸਿੱਖਣ ਤੇ ਸਤਿਗੁਰੂ ਕਿਰਪਾ ਦ੍ਰਿਸ਼ਟ ਅਵ ਲੋਕ ਸਵਨ ਸੁਨਾਵਤ ਬਦਨ ਤੇ ਉਚਰਿਓ ਇੱਕ ਸ਼ਲੋਕ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਸਿੱਖਾਂ ਦੀ ਬੇਨਤੀ ਨੂੰ ਕਿਰਪਾਲੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਫਿਰ ਸਾਰਿਆਂ ਨੂੰ ਸੁਣਾ ਕੇ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਲੋਕ ਉਚਾਰਿਆ।
ਵਿਛੜੇ ਕੋ ਮੇਲੇ ਗੁਰੂ ਸਭ ਕੋ ਬਖਸ਼ਣ ਹਾਰ ਬਖਸ਼ਣ ਹਾਰਾ ਬਖਸ਼ ਲੈ ਨਾਨਕ ਪਾਰ ਉਤਾਰ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਵਿਛੜਿਆਂ ਨੂੰ ਮਿਲਾਉਣ ਵਾਲਾ ਕਰਤਾਰ ਹੈ, ਉਹ ਸਾਰਿਆਂ ਨੂੰ ਬਖਸ਼ਣ ਵਾਲਾ ਹੈ, ਬਖਸ਼ ਲੈਂਦਾ ਹੈ ਬਖਸ਼ਣ ਵਾਲਾ ਨਾਨਕ ਪਾਰ ਉਤਾਰ। ਭਾਵੇਂ ਕਿ ਇਹ ਜਿਹੜਾ ਸਲੋਕ ਹੈ ਇਹ ਗੁਰਬਾਣੀ ਦੇ ਵਿੱਚ ਅੰਕਿਤ ਨਹੀਂ ਹੈ, ਇਹਦਾ ਭਾਵ ਇਹ ਹੈ ਕਿ ਵਿਛੜਿਆਂ ਨੂੰ ਸਤਿਗੁਰੂ ਮੇਲ ਲੈਂਦਾ, ਬਖਸ਼ਣ ਵਾਲਾ ਹੈ, ਬਖਸ਼ ਲੈਂਦਾ ਹੈ ਤੇ ਪਾਰ ਉਤਾਰਾ ਕਰ ਦਿੰਦਾ। ਇਸ ਤੋਂ ਇਲਾਵਾ ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਪਾਠ ਆਉਂਦਾ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ,
ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ।
ਇਹ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ। ਇਸ ਤੋਂ ਇਲਾਵਾ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ ਬਖਸ਼ਣ ਦੇ ਬਾਬਤ।
ਸਤਿਗੁਰੂ ਅਮਰਦਾਸ ਜੀ ਲਿਖਦੇ ਨੇ, ਅਸੀਂ ਖਤੇ ਬਹੁਤ ਕਮਾਮ ਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਪਾਪੀ ਵੱਡ ਗੁਣਾਗਾਰ।
ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਬੜੇ ਖਤੇ ਕਮਾਉਂਦੇ ਹਾਂ, ਬੜੇ ਗੁਨਾਹ ਕਰਦੇ ਹਾਂ, ਕੋਈ ਅੰਤ ਹੀ ਨਹੀਂ ਹੈ ਸਾਡਿਆਂ ਗੁਨਾਹਾਂ ਦਾ, ਹਰ ਕਿਰਪਾ ਕਰਕੇ ਬਖਸ਼ ਲਿਓ। ਪਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਬਖਸ਼ ਲਓ, ਹੋ ਪਾਪੀ ਵੱਡ ਗੁਨਾਹਗਾਰ, ਅਸੀਂ ਬਹੁਤ ਵੱਡੇ ਪਾਪੀ ਹਾਂ, ਵੱਡੇ ਗੁਨਾਹੀ ਹਾਂ, ਪਰ ਕਿਰਪਾ ਕਰਕੇ ਸਾਡੇ ਔਗਣਾਂ ਨੂੰ ਨਾ ਚਿਤਾਰੋ ਤੇ ਸਾਨੂੰ ਬਖਸ਼ ਲਓ। ਐਸੀਆਂ ਗੁਰਬਾਣੀ ਦੇ ਵਿੱਚ ਪੰਕਤੀਆਂ ਆਉਂਦੀਆਂ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ। पाए प्रसन्न बाक को कहियो कर को काज सवण को लहियो।
सतगुरु गोविंद सिंह सच्चे पातशाह जी प्रसन्न हो गए। प्रसन्न हो के सतगुरु सच्चे पातशाह जी ने वचन कीता के घरां दे काम सारयां नूं बहुत ज्यादा जरूरी ने।
गावन पावन रटो सतनामू सत संगत सेवो अबीरामू।
सतगुरु जी कहिंदे ने हुण तुसीं आपो अपने घरां नूं जा सकदे हो। सतगुरु जी कहिंदे ने कि घरां दे विच जा के तुसीं अपने घरां दे कम्मां कारां नूं सांभो। इस तों इलावा याद रखो कि सच्चे परमेश्वर दे नाम दा जाप जरूर करना, सत संगत दी सेवा करनी है, क्योंकि सत संगत दी सेवा सारयां तों वधिया ते सुंदर है।
गोर कार को सब सिदक कमावो होल दुसहरा दर्शन आवो।
इस तों इलावा सतगुरां ने वचन कीता कि गुरु घर दे उते सिदक नूं हमेशा धारण करके रखना है। इस तों इलावा जिहड़े दिन त्योहार हुंदे ने उन्हां दे विच जरूर ही दर्शन करन दे वास्ते पहुंचना है, भावें होला होवे, भावें होवे दुशहरे दा मेला, भावें दिवाली, भावें विसाखी, ਭਾਵ ਕੇ ਜਿਹੜੇ ਪੁਰਬ ਦੇ ਦਿਨ ਨੇ ਉਹਨਾਂ ਦੇ ਉੱਤੇ ਜਰੂਰ ਹੀ ਆਉਣਾ ਹੈ ਆਨੰਦਪੁਰ ਦੇ ਵਿੱਚ।
ਸੁਣ ਬਖਸ਼ਣ ਕੋ ਸਭ ਹਰ ਖਾਏ ਕਰ ਜੋਰੈ ਸਭ ਸੀਸ ਨਿਵਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਭਾਵ ਕੇ ਬਖਸ਼ਿਸ਼ ਕਰਨ ਵਾਲਾ, ਉਸ ਵੇਲੇ ਸੁਣ ਕੇ ਬਖਸ਼ਬੰਦੀ ਨੂੰ ਸਾਰੇ ਦੇ ਸਾਰੇ ਪ੍ਰਸੰਨ ਹੋਏ ਨੇ, ਸਿਰਾਂ ਨੂੰ ਨਿਵਾਇਆ ਤੇ ਹੱਥਾਂ ਨੂੰ ਜੋੜਿਆ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕੀਤੀਆਂ।
ਗਾਵਨ ਭਾਵਨ ਖੁਸ਼ੀ ਗੁਰ ਲੈ ਕੇ ਬਹੁ ਕਲਿਆਣ ਆਪਣੀ ਪੈ ਕੇ।
ਫੇਰ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਕੇ ਆਪੋ ਆਪਣੇ ਘਰਾਂ ਨੂੰ ਸਾਰੇ ਦੇ ਸਾਰੇ ਪਰਤੇ ਨੇ ਤੇ ਕਲਿਆਣ ਬਹੁਤਾ ਜ਼ਿਆਦਾ ਮਿਲਿਆ। ਭਾਵ ਕੇ ਸਾਰਿਆਂ ਨੇ ਜਾਣਿਆ ਕਿ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਾਨੂੰ ਸਾਰਿਆਂ ਨੂੰ ਮਾਫ ਕਰ ਦਿੱਤਾ, ਬਖਸ਼ ਦਿੱਤਾ, ਇਸ ਕਰਕੇ ਸਾਨੂੰ ਕਲਿਆਣ ਦੀ ਪ੍ਰਾਪਤੀ ਹੋਵੇਗੀ, ਸਾਨੂੰ ਮੋਕਸ਼ ਮਿਲੇਗਾ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਨੇ ਇਸ ਕਥਾ ਨੂੰ ਬਿਆਨ ਕੀਤਾ। ਇਹ 100 ਸਾਖੀ ਦੀ ਤੀਸਰੀ ਸਾਖੀ ਸੀ। ਜਿਸ ਤਰ੍ਹਾਂ 100 ਸਾਖੀ ਦੇ ਵਿੱਚ ਇਸ ਤੀਸਰੀ ਸਾਖੀ ਨੂੰ ਲਿਖਿਆ ਗਿਆ ਹੈ, ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਉਂਦਾ ਹਾਂ।
ਇੱਕ ਵੇਰ ਗੁਰੂ ਜੀ ਬੈਠੇ ਸੀ, ਦਰਸ਼ਨ ਨੂੰ ਸੰਗਤ ਬਹੁਤ ਇਕੱਠੀ ਆਣ ਪਈ ਸੀ। ਸੋ ਗੁਰੂ ਜੀ ਕੇ ਦਰਸ਼ਨਾਂ ਕੀ ਮਹਿਮਾ ਕਰਤੇ ਥੇ, ਤਹਾਂ ਦਰਸ਼ਨ ਦੀਆ। ਗੁਰੂ ਜੀ ਸਾਲ ਸਾਥ ਦਰਖਤ ਕੇ ਸਾਥ ਪੁਸ਼ਾਕੀ ਪਹਿਰੇ, ਸੁੰਦਰ ਰੂਪ ਮਾਨੋ ਕੁਵੇਰ ਰਾਜਾ ਬੈਠਾ ਹੈ, ਐਸੇ ਬੈਠੇ ਸਨ। ਤਬ ਗੁਰੂ ਜੀ ਕਾ ਬਚਨ ਹੁਆ, ਸਿੱਖ ਸਿੱਖਣੀਆਂ ਕੋਈ ਜਾਣ ਨਹੀਂ ਦੇਣਾ। ਬਚਨ ਤੇ ਸਭ ਸੰਗਤ ਰੋਕ ਰੱਖੀ, ਤਾਂ ਸਭ ਸਿੱਖਾਂ ਕੀ ਭਾਵਨਾ ਉਦਾਸ ਹੋਈ, ਬੇਸ਼ਰਧਾ ਹੋਈ। 3 ਦਿਨ ਹੋਰ ਸੰਗਤ ਰੋਕ ਰੱਖੀ, ਤਾਂ ਸੰਗਤ ਕਾਲੀ ਹੋਈ। ਏਕ ਸਿੱਖ ਤੇ ਮਾਲਵੇ ਕੇ ਗੁਰੂ ਕੇ ਹਜੂਰ ਕੀਰਤਨ ਹੁੰਦਾ ਸੀ, ਕੋਈ ਕਹਿ ਨਾ ਸਕੇ। ਉਸ ਸਮੇਂ ਸਿੱਖਾਂ ਨੂੰ ਕੰਮ ਕਰਦਾ ਬਹੁਤ ਥਾ, ਸੋ ਏਕ ਬਿਉਂਤ ਕੀਤੀ। ਗੁਰੂ ਜੀ ਕੇ ਰੋਕਣੇ ਤੇ ਛੁੱਟਣ ਕਾ ਪ੍ਰਪੰਚ ਭਾਵ ਕੇ ਫਰੇਬ ਰਚਿਆ। ਏਕ ਮੁਰਦੇ ਕੀ ਤਰ੍ਹਾਂ ਸਿੱਖ ਪਾਇਆ ਸੀੜੀ ਮਾਂਝ ਭਾਵ ਕੇ ਵਿਵਾਨ ਵਿਚ। ਕੀਰਤਨ ਕਰਤੇ ਜਾਵੇ ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਇਹ ਤੁਕ ਪੜਦੇ ਜਾਵੇ। ਗੁਰੂ ਜੀ ਜਹਾਂ ਬੈਠੇ ਥੇ ਉਹਾਂ ਤੇ ਪਾਸ ਹੋਏ ਕਰ ਨਿਕਸੇ, ਤਾਂ ਮਹਾਰਾਜ ਜੀ ਨੇ ਪੁੱਛਣਾ ਕੀਤਾ, ਇਹ ਸ਼ੋਰ ਸੰਗਤ ਵਿਚ ਰੋਣੇ ਕਾ ਕਿਉਂ ਹੁੰਦਾ ਹੈ। ਤਾਂ ਸਿੱਖਾਂ ਜਾ ਕੇ ਪੁੱਛਿਆ, ਫੇਰ ਮੁੜ ਕਰ ਆਏ ਕਹਿਆ, ਜੀ ਸੱਚੇ ਪਾਤਸ਼ਾਹ ਸਿੱਖ ਹੁਕਮ ਸਤ ਹੋ ਗਿਆ ਹੈ, ਭਾਵ ਕੇ ਮਰ ਗਿਆ ਹੈ। ਤਾਂ ਬਚਨ ਹੁਆ ਕਿ ਇਹਾਂ ਲੈ ਆਵੋ, ਤਾਂ ਬਚਨ ਮਾਣ ਕੇ ਸਿੱਖ ਬੁਲਾਏ ਲਿਆਏ। ਉਹਾਂ ਗੁਰੂ ਜੀ ਦੀ ਨਜ਼ਰ ਸਾਹਮਣਾ ਉਤਾਰ ਕੇ ਮ੍ਰਿਤਕ ਨੂੰ ਸ਼ਬਦ ਕੀ ਤੁਕ ਗਾਵਣ ਲੱਗੇ, ਪ੍ਰੇਮ ਸਾਥ ਹੰਝੂ ਚਲੇ ਜਾਵੇ। ਰੋਣਾ ਸਭ ਸਿੱਖਣੀਆਂ ਕਾ ਬੰਦ ਹੁਆ, ਤਾਂ ਘੜੀਆਂ 4 ਬੀਤੀਆਂ ਆਹੀਆਂ। ਤਾਂ ਗੁਰੂ ਜੀ ਅਰਦਾਸੀਏ ਸਿੱਖ ਨੂੰ ਬਚਨ ਕੀਤਾ, ਭਾਈ ਸਿੱਖੀ ਦੂਰ ਹੈ, ਭੇਖ ਬਹੁਤਾ ਹੈ, ਪ੍ਰੀਤ ਗੁਰੂ ਕੇ ਘਰ ਦੀ ਕਿਸੇ ਸਿੱਖ ਨੂੰ ਹੋਵੇਗੀ। ਕਿਆ ਕਰੇ ਕੀਰਤਨ ਕਿਆ ਕਰੇਗਾ ਪ੍ਰੇਮ ਕਾ ਰੋਵਣ ਸਵਈਆ, ਰੋਵਤ ਰੀਜ ਪਰੇ ਗੁਰਦੇਵ
ਤੋ ਮੂਏ ਕੋ ਰੋਵਤ ਗ੍ਰਾਮ ਕੀ ਨਾਰੀ, ਕੀਰਤਨ ਤੇਜੇ ਰੀਜ ਪਰੈ ਤਾ ਕੀਰ ਕਪੋਤ ਪੁਕਾਰ ਉਚਾਰੀ। ਨਾਵੈ ਦਾਦਰ ਮੌਣ ਸੁ ਬ੍ਰਿਛ ਹੈ, ਬਾਨਰ ਜੰਗਲ ਬਾਸ ਬਨਾਰੀ, ਪ੍ਰੀਤ ਪ੍ਰਤੀਤ ਕੀ ਲੇਸ ਬਿਨਾ ਸਿੱਖ ਪੰਡਤ ਗਾਇਕ ਜਾਵਤ ਹਾਰੀ। ਅਗਰ ਗੁਰੂ ਦੇਵ ਕੇਵਲ ਰੋਣੇ ਸੇ ਹੀ ਪ੍ਰਸੰਨ ਹੋ ਜਾਵੇ ਤੋ ਪਿੰਡਕੀਆਂ ਨਾਰੀਆਂ ਮਰਨੇ ਕੇ ਪਿੱਛੇ ਸਭ ਰੋਤੀ ਹੀ ਹੈ। ਫਿਰ ਕੀਰਤਨ ਕਰਨੇ ਸੇ ਜੇ ਖੁਸ਼ ਹੋ ਜਾਵੇ ਤਦ ਤੋਤੇ ਅਤੇ ਕਬੂਤਰ ਸੋਹਣੀ ਬੋਲੀ ਬੋਲਦੇ ਹਨ, ਇਸ਼ਨਾਨ ਤੋਂ ਡੱਡੂ ਵੀ ਕਰਤੇ ਹਨ ਅਤੇ ਜਲ ਮੇਂ ਹੀ ਨਿਵਾਸ ਕਰਤੇ ਹਨ। ਜੇ ਚੁੱਪ ਕਰਨੇ ਸੇ ਦਿਆਲ ਹੋ ਜਾਵੇ ਤਦ ਸਭ ਦਰਖਤ ਮੌਣ ਕੋ ਹੀ ਤਾਰੇ ਹੋਏ ਹਨ। ਜੇ ਜੰਗਲੋਂ ਅਤੇ ਬਣੋ ਮੇਂ ਨਿਵਾਸ ਕਰਨੇ ਸੇ ਪ੍ਰਸੰਨ ਹੋ ਜਾਵੇ ਤਦ ਬੰਦਰ ਸਦੀਵ ਬਣੋ ਮੇਂ ਹੀ ਰਹਤੇ ਹਨ। ਪਰੰਤੂ ਥੋੜੀ ਸੀ ਭੀ ਪ੍ਰਤੀਤ ਭਰੋਸੇ ਯਕੀਨ ਸਿਦਕ ਕੇ ਬਿਨਾ ਸਿੱਖ ਪੰਡਤ ਅਤੇ ਗਾਣੇ ਵਾਲੇ ਹਾਰੇ ਜਾ ਰਹੇ ਹਨ ਅਤੇ ਪੂਰਨਤਾ ਕੋ ਪ੍ਰਾਪਤ ਨਹੀਂ ਹੋਤੇ। ਤਾਂ ਅਰਦਾਸੀਏ ਬੇਨਤੀ ਕਰੀ, ਜੀ ਸੱਚੇ ਪਾਤਸ਼ਾਹ ਗੁਰੂ ਕਾ ਦਰਸ਼ਨ ਕਰ ਸਿੱਖਾਂ ਦਾ ਉਦਾਰ ਹੁੰਦਾ ਹੈ। ਗੁਰੂ ਦੇਵ ਕਾ ਦਰਸ਼ਨ ਕੀਰਤਨ ਇਹ ਸਿੱਖ ਕਰਤੇ ਹੈ, ਸਿੱਖ ਸੰਗਤ ਸਭ ਉਦਰੇਗੇ। ਤਾਂ ਬਚਨ ਹੋਇਆ ਮਨਮੁਖ ਹਾਰੇ ਗੁਰਮੁਖ ਜਗ ਜੀਤਾ ਸਵਈਆ, ਸੂਰਜ ਦਰਸ਼ਨ ਲੋਗ ਕਰੈ ਸਭ ਪਾਪ ਨ ਜਾਵਤ ਦੋਜਕ ਜਾਵੈ, ਪਾਣੀ ਸੋ ਦੇਵ ਨਹੀਂ ਜਗ ਭੀਤਰ ਭੇਟਤ ਤੀਰਥ ਪ੍ਰੇਤ ਬੁਲਾਵੈ, ਇੰਦਰ ਕੇ ਤਾਰਾ ਕੇ ਪਵਨ ਸੁਰੇਸ਼ ਦਰਸ਼ਨ ਤੇ ਨਹੀਂ ਛੂਟਣ ਪਾਵੈ, ਲੋਕ ਲਕੀਰ ਕੀ ਲਾਜ ਭਰੇ ਜਨ ਹੋਏ ਪ੍ਰਤੀਤ ਤੋ ਨਾਉ ਤਰਾਵੈ। ਤਾਂ ਗੁਰੂ ਜੀ ਕਹਿਆ ਜੋ ਤੈ ਦੇਖਣਾ ਹੈ ਤਾਂ ਚੁਪਾਲਾ ਪਾਵ ਕੇ ਚੁੱਪ ਚਾਪ ਹੀ ਲੁਠਾਈ ਪਾਵ ਕੇ ਲੱਕੜੀ ਬਲਦੀ ਬਲਦੀ ਬਹੁਤੀ ਇਸ ਮ੍ਰਿਤਕੀ ਅਰਥੀ ਹੇਠ ਦੇ ਦੇ। ਤਾਂ ਬਚਨ ਮਾਨ ਕੇ ਅਰਦਾਸੀਆ ਗਿਆ ਅਰ ਤਿਵੇਂ ਹੀ ਕਰੀ, ਅਗਨ ਕੀ ਮੁਆਤੀ ਹੇਠ ਦਿੱਤੀ, ਕੱਖ ਬਲਣੇ ਲੱਗੇ ਤਾਂ ਸੇਖ ਸਾਥ ਜਲਣੇ ਲਾਗਾ। ਅਰਥੀ ਵਾਲਾ ਸਿੱਖ ਦੁਸ਼ਾਲਾ ਖੱਪਣ ਝਾੜ ਕੇ ਨੱਠਾ, ਸੰਗਤ ਅਤੇ ਲੋਗ ਬਿਸਮੇ ਹੈਰਾਨ ਹੋ ਗਏ ਜੋ ਇਹ ਪਾਣਾ ਕਿਆ ਵਰਤਿਆ। ਤਬ ਉਹ ਕੀਰਤਨੀ ਮ੍ਰਿਤਕ ਘਰ ਵਾਲੇ ਸ਼ਰਮਿੰਦੇ ਹੋ ਗਏ, ਅੱਖੀਆਂ ਵਿਚ ਲਾਜ ਆਈ। ਤਾਂ ਬਚਨ ਹੋਇਆ ਭਾਈ ਇਹ ਸਿੱਖ ਸ਼ਬਦ ਅਤੇ ਤੁਹਾਡੇ ਪ੍ਰੇਮ ਕਰਕੇ ਸਣ ਦੇਹੀ ਸਵਰਗ ਗਿਆ। ਤਾਂ ਸਭ ਸਿੱਖਾਂ ਮੱਥਾ ਟੇਕਿਆ ਅਤੇ ਬੋਲੇ ਜੀ ਸੱਚੇ ਪਾਤਸ਼ਾਹ ਤੁਮਾਰੀ ਤੁਮ ਜਾਨੋ। ਗੁਰੂ ਜੀ ਬੋਲੇ ਸੁਣੋ ਸਿੱਖੋ, ਗੁਰੂ ਜੀ ਕੇ ਹਜੂਰ ਜੇ ਤੁਸਾਂ ਦਾ ਕਪਟ ਚੱਲ ਜਾਂਦਾ ਪੂਰਾ ਕਰ ਜਾਂਦੇ ਤਾਂ ਤੁਸੀਂ ਘਰ ਜਾ ਕੇ ਚਰਚਾ ਕਰ ਦਿਓ ਕਿ ਜੈਸੇ ਸਭ ਲੋਕ ਹੈ ਤੈਸੇ ਗੁਰੂ ਹੈ, ਤਾਂ ਤੁਹਾਡਾ ਸਿਦਕ ਜਾਂਦਾ ਰਹਿੰਦਾ ਸਿੱਖੀ ਕਰ। ਸਿੱਖਾਂ ਕੀ ਵੱਲ ਦੇਖ ਕਰ ਬਚਨ ਹੋਇਆ ਵਿਛੜੇ ਕੋ ਮੇਲੇ ਗੁਰੂ ਸਭ ਕੋ ਬਖਸ਼ਣ ਹਾਰ, ਬਖਸ਼ਣ ਹਾਰਾ ਬਖਸ਼ ਲੈ ਨਾਨਕ ਪਾਰ ਉਤਾਰ। ਤਾਂ ਸੰਗਤ ਨੂੰ ਖੁਸ਼ੀ ਕਰੀ ਜਾਣੇ ਕਾ ਹੁਕਮ ਕੀਤਾ, ਸਾਖੀ ਪੂਰੀ ਹੋਈ। ਇਸ ਤਰੀਕੇ ਦੇ ਨਾਲ 100 ਸਾਖੀ ਦੇ ਵਿਚ ਇਹ ਤੀਸਰੀ ਸਾਖੀ ਲਿਖੀ ਹੋਈ। ਜਹ ਕਹਿ ਸਤ ਗੁਰ ਕੋ ਜਸ ਫੈਲਾ, ਕਲ ਕੋ ਕਲ ਮਲ ਸਕਲ ਕਟੈਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਕਿੱਥੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਹੁਤਾ ਹੀ ਜ਼ਿਆਦਾ ਜਸ ਫੈਲਿਆ, ਕਲ ਕੇ ਕਲ ਮਲ ਸਕਲ ਕਟੈਲਾ, ਜਿਹੜਾ ਸਤਿਗੁਰਾਂ ਦਾ ਜਸ ਮਾਨੋ ਕੇ ਸਾਰਿਆਂ ਕਲਯੁਗ ਦੇ ਵੱਡੇ ਪਾਪਾਂ ਨੂੰ ਕੱਟਣ ਦੇ ਵਿਚ ਸਮਰੱਥ ਹੈ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਮੇਲ ਮੇਖ ਸੰਕਰਾਂਤ ਕੋ ਚੌਦਿਸ਼ ਤੇ ਸਮੁਦਾਏ, ਆਣ ਅਨੰਦਪੁਰ ਕੇ ਬਿਖੈ ਦਰਸ ਅਨੰਦ ਕੋ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਸਾਖੀ ਦਾ ਮੇਲਾ ਸੀ, ਇਸ ਕਰਕੇ ਚਾਰੇ ਦਿਸ਼ਾਵਾਂ ਦੇ ਵਿੱਚੋਂ ਬਹੁਤੀਆਂ ਸਾਰੀਆਂ ਸੰਗਤਾਂ ਅਨੰਦਪੁਰ ਨਗਰੀ ਦੇ ਵਿੱਚ ਆਨੰਦ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੀਆਂ। ਇਹ 100 ਸਾਖੀ ਦੀ ਚੌਥੀ ਸਾਖੀ ਨੂੰ ਇਸ ਜਗ੍ਹਾ ਦੇ ਉੱਤੋਂ ਕਵੀ ਜੀ ਨੇ ਪ੍ਰਾਰੰਭ ਕੀਤਾ। ਸਤਿਗੁਰ ਬਸਤ੍ਰ ਸ਼ਸਤ੍ਰ ਕੋ ਪਹਿਰੇ, ਆਣ ਸਿੰਘਾਸਣ ਪਰ ਤਬ ਠਹਿਰੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਵਸਤਰਾਂ ਨੂੰ ਤੇ ਹਥਿਆਰਾਂ ਨੂੰ ਧਾਰਨ ਕੀਤਾ ਹੈ ਤੇ ਸਭਾ ਦੇ ਵਿਚ ਸਿੰਘਾਸਨ ਦੇ ਉੱਤੇ ਆਣ ਕੇ ਬੈਠ ਗਏ ਨੇ ਸਾਰਿਆਂ ਨੂੰ ਦਰਸ਼ਨ ਦੇਣ ਦੇ ਲਈ। ਸੁਪਾਟ ਸਭਾ ਸਦ ਸਭਾ ਮਜਾਰੀ ਫਿਰੇ ਨਮੋ ਕਰ ਦਰਸ ਨਿਹਾਰੀ। ਸਤਿਗੁਰਾਂ ਦੇ ਸ਼ਸਤਰ ਧਾਰੀ ਯੋਧੇ ਜਿੰਨੇ ਵੀ ਸਭਾ ਸਦ ਸਨ ਉਹ ਸਾਰੇ ਦੇ ਸਾਰੇ ਸਭਾ ਦੇ ਵਿਚ ਪਹੁੰਚੇ ਨੇ। ਆਣ ਕੇ ਸਾਰਿਆਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ, ਨਮਸਕਾਰ ਕੀਤੇ ਤੇ ਸਭਾ ਦੇ ਵਿਚ ਬੈਠ ਗਏ। ਸੰਗਤ ਆਵੈ ਅਰਪ ਅਕੋਰੈ ਪਗ ਪੰਕਜ ਬੰਦੈ ਕਰ ਜੋਰੈ। ਬਹੁਤੀ ਸਾਰੀ ਸੰਗਤ ਲਗਾਤਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰ ਰਹੀ ਹੈ। ਆਪੋ ਆਪਣੀ ਭੇਟਾ ਹਰ ਕੋਈ ਅਰਪਣ ਕਰਦਾ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾਉਂਦਾ। ਕੋ ਬੈਠੇ ਕੋ ਖਰੋ ਨਿਹਾਰ ਤ੍ਰਿਪਤੈ ਨਹੀਂ ਹਰਖੀ ਔਰ ਤਾਰੈ। ਭਾਵ ਕੇ ਕੋਈ ਬੈਠਾ ਹੈ, ਕੋਈ ਖਲੋ ਕੇ ਹੀ ਦਰਸ਼ਨ ਕਰ ਰਿਹਾ, ਹਰ ਕੋਈ ਸਤਿਗੁਰਾਂ ਦਾ ਦਰਸ਼ਨ ਕਰ ਰਿਹਾ, ਬੜਾ ਖੁਸ਼ੀ ਨੂੰ ਧਾਰਨ ਕਰ ਰਿਹਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤ੍ਰਿਪਤੇ ਨਹੀਂ, ਕਿਸੇ ਦੀਆਂ ਵੀ ਅੱਖਾਂ ਸਤਿਗੁਰਾਂ ਦਾ ਦਰਸ਼ਨ ਕਰਕੇ ਰੱਜਦੀਆਂ ਨੇ। ਤਨਖ ਬਾਣ ਯੁਤ ਜਨ ਰਘੁਨਾਥਾ ਲੋਕ ਯੋਧ ਕੇ ਟੇਕੈ ਮਾਥਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਤਸ਼ਬੀਹ ਦਿੰਦੇ ਨੇ, ਇੱਕ ਪ੍ਰਮਾਣ ਦਿੰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਧਨੁਸ਼ ਤੇ ਬਾਣਾਂ ਦੇ ਸਮੇਤ ਰਘੁਨਾਥ ਭਾਵ ਕੇ ਭਗਵਾਨ ਰਾਮ ਚੰਦਰ ਜੀ ਬੈਠੇ ਹੋਣ ਤੇ ਜਿੰਨੇ ਵੀ ਅਯੋਧਿਆ ਦੇ ਲੋਕ ਨੇ ਉਹ ਭਗਵਾਨ ਰਾਮ ਚੰਦਰ ਜੀ ਨੂੰ ਮੱਥਾ ਟੇਕ ਰਹੇ ਹੋਣ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਭਾ ਪ੍ਰਤੀਤ ਹੋ ਰਹੀ। ਮਨੋ ਦਵਾਰਕਾ ਮੈਂ ਕਨ ਸ਼ਾਮੂ ਅਜਾਦਵ ਦੇਖੈ ਦੁੱਤ ਅਬੀਰਾਮੂ। ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਜਾਂ ਫਿਰ ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਦਵਾਰਕਾ ਨਗਰੀ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਬੈਠੇ ਨੇ ਤੇ ਸਾਰੇ ਦੇ ਸਾਰੇ ਜਾਦਵ ਭਗਵਾਨ ਕ੍ਰਿਸ਼ਨ ਜੀ ਦੇ ਸੁੰਦਰ ਸਰੂਪ ਦਾ ਦਰਸ਼ਨ ਕਰ ਰਹੇ ਨੇ। ਇਸ ਤਰ੍ਹਾਂ ਸਤਿਗੁਰਾਂ ਦਾ ਦਰਸ਼ਨ ਕਰ ਰਹੀ ਹੈ ਸਾਰੀ ਸੰਗਤ। ਬਦਨ ਚਾਂਦ ਕੋ ਮਨੋ ਚਕੋਰੇ ਇਕ ਟਕ ਨੇਤਰ ਲੱਗੇ ਗੁਰ ਓਰੇ। ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਜਿਵੇਂ ਸਤਿਗੁਰਾਂ ਦਾ ਜਿਹੜਾ ਮੁਖੜਾ ਹੈ ਉਹ ਚੰਦਰਮਾ ਵਰਗਾ ਸੁੰਦਰ ਹੈ ਤੇ ਬਾਕੀ ਸਾਰੇ ਜਿਹੜੇ ਸਤਿਗੁਰਾਂ ਦਾ ਦਰਸ਼ਨ ਕਰ ਰਹੇ ਨੇ ਉਹ ਚਕੋਰਾਂ ਵਰਗੇ ਨੇ, ਸਾਰਿਆਂ ਦੇ ਨੇਤਰ ਇੱਕ ਟੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਰਫ ਦੇਖ ਰਹੇ ਨੇ। ਹਿਰਦੈ ਬਿਲਾਂਦ ਆਨੰਦ ਸੰਗਤ ਚੌਂ ਦਿਸ਼ ਪਿਖੈ ਬ੍ਰਿੰਦ ਕਰ ਪੰਗਤ। ਹਰ ਇੱਕ ਦੇ ਹਿਰਦੇ ਦੇ ਵਿੱਚ ਬਹੁਤ ਵੱਡੇ ਤੋਂ ਵੱਡਾ ਆਨੰਦ ਹੈ, ਚਾਰੇ ਪਾਸਿਓਂ ਬਹੁਤੀਆਂ ਸਾਰੀਆਂ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਮਾਣ ਰਹੀਆਂ ਨੇ। ਇੱਕ ਸਿੱਖ ਆਏ ਸਿੱਖਣੀ ਸਹਿਤ ਬੰਧਨ ਕਰੀ ਪਾਓ ਮਨ ਮਹਿਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਇੱਕ ਸਿੱਖ ਤੇ ਇੱਕ ਸਿੱਖਣੀ ਦੋਵੇਂ ਜੀ ਉੱਥੇ ਪਹੁੰਚੇ ਨੇ। ਬੰਧਨ ਕਰੀ ਭਾਓ ਮਨ ਮਹਿਤ, ਭਾਵ ਕੇ ਮਨ ਦੇ ਵੱਡੇ ਪ੍ਰੇਮ ਦੇ ਨਾਲ ਦੋਵਾਂ ਜੀਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਹੱਥ ਜੋਰ ਕਰ ਬਿਨੈ ਬਖਾਨੀ ਸਾਚੇ ਪਾਤਸ਼ਾਹ ਸੁਖ ਦਾਨੀ। ਉਹਨਾਂ ਦੋਵਾਂ ਜੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਕਹਿੰਦੇ ਨੇ ਹੇ ਸੱਚੇ ਪਾਤਸ਼ਾਹ ਜੀ, ਹੇ ਸੁਖਾਂ ਦਾ ਦਾਨ ਦੇਣ ਵਾਲੇ ਗੁਰੂ ਜੀ, ਕਿਰਪਾ ਕਰਕੇ ਸਾਡੀ ਬੇਨਤੀ ਸੁਣੋ। ਇੱਕ ਸੁਤ ਹਮਰੇ ਦਇਓ ਸੁਰਾਵਰ ਤਜ ਕਰਨੀ ਥਿਰਿਓ ਜਨ ਬਾਵਰ। ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੀ ਕਿਰਪਾ ਦੇ ਨਾਲ ਸਾਡੇ ਘਰ ਇੱਕ ਪੁੱਤਰ ਪੈਦਾ ਹੋਇਆ, ਸੱਚੇ ਪਾਤਸ਼ਾਹ ਉਹ ਜਵਾਨ ਹੋਇਆ, ਇਸ ਵੇਲੇ ਉਹਦਾ ਅਸੀਂ ਵਿਆਹ ਕੀਤਾ ਹੈ। ਤਜ ਕਰਨੀ ਥਿਰਿਓ ਜਨ ਬਾਵਰ, ਪਰ ਪਤਾ ਨਹੀਂ ਸੱਚੇ ਪਾਤਸ਼ਾਹ ਕੀ ਹੋ ਗਿਆ, ਉਹ ਨਾ ਤੇ ਆਪਣੀ ਘਰਵਾਲੀ ਦੇ ਨਾਲ ਪ੍ਰੇਮ ਕਰਦਾ ਹੈ ਤੇ ਬਾਵਲਿਆਂ ਦੇ ਵਾਂਗ ਕਮਲਿਆਂ ਦੇ ਵਾਂਗ ਹੀ ਉਹ ਸਭ ਕੁਝ ਕਰਦਾ ਹੈ, ਭਾਵ ਕੇ ਕਮਲਿਆਂ ਵਾਂਗ ਉਹ ਕਰਦਾ ਹੈ ਆਪਣੀ ਘਰਵਾਲੀ ਦੇ ਨਾਲ ਬੋਲਦਾ ਤੱਕ ਨਹੀਂ।
ਭਲੇ ਸਿੱਖ ਕੀ ਤਨ ਜਾ ਵਿਆਹੀ
ਹੈ ਯਾ ਬੋਲ ਸੰਗ ਬੋਲਤ ਨਾਹੀ। ਸੱਚੇ ਪਾਤਸ਼ਾਹ ਭਲੇ ਸਿੱਖ ਦੀ ਤਨਜਾਂ ਦੇ ਨਾਲ ਭਾਵ ਕੇ ਭਲੇ ਸਿੱਖ ਦੀ ਲੜਕੀ ਦੇ ਨਾਲ ਉਸ ਆਪਣੇ ਪੁੱਤਰ ਦਾ ਅਸੀਂ ਵਿਆਹ ਕੀਤਾ ਹੈ। ਹੈ ਯਾ ਬੋਲ ਸੰਗ ਬੋਲਤ ਨਾਹੀ, ਪਰ ਸੱਚੇ ਪਾਤਸ਼ਾਹ ਉਹ ਤਾਂ ਹਮੇਸ਼ਾ ਚੁੱਪ ਰਹਿੰਦਾ ਹੈ, ਵਹੁਟੀ ਦੇ ਨਾਲ ਵੀ ਨਹੀਂ ਬੋਲਦਾ ਤੇ ਕਿਸੇ ਦੇ ਨਾਲ ਵੀ ਸਿੱਧੇ ਮੂੰਹ ਗੱਲ ਨਹੀਂ ਕਰਦਾ। ਹਮੇ ਦੀਹ ਦੁੱਖ ਬਹੁ ਸਮਝਾਵੇ, ਨਿਰਮੋਹੀ ਬਚ ਤੇ ਸੁਣ ਪਾਵੇ। ਇਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਬਹੁਤ ਵੱਡਾ ਦੁੱਖ ਹੈ, ਬੜਾ ਸਮਝਾਇਆ ਹੈ, ਪਰ ਸਾਡੇ ਆਖਿਆ ਉਹ ਸਮਝਦਾ ਨੇ। ਨਿਰਮੋਹੀ ਬਚ ਤੇ ਸੁਣ ਪਾਵੇ, ਸੱਚੇ ਪਾਤਸ਼ਾਹ ਜੀ ਅਸੀਂ ਜਦੋਂ ਵੀ ਉਸ ਦੇ ਬਚਨ ਸੁਣਦੇ ਹਾਂ ਤੇ ਉਹ ਬਚਨ ਹੁੰਦੇ ਨੇ ਨਿਰਮੋਹ ਵਾਲੇ, ਕੋਈ ਮੋਹ ਤੇ ਪਿਆਰ ਦੀ ਉਹਦੇ ਵਿਚ ਗੱਲ ਹੀ ਨਹੀਂ। ਤਾਜੋ ਦੇਸ਼ ਮੈਂ ਜਾਉਂ ਬਦੇਸ਼, ਤਰੋ ਫਕੀਰੀ ਤਿਆਗ ਅਸ਼ੇਸ਼। ਸੱਚੇ ਪਾਤਸ਼ਾਹ ਜੀ ਕਦੇ ਕਦੇ ਉਹ ਕਹਿੰਦਾ ਹੈ ਕਿ ਮੈਂ ਇਸ ਦੇਸ਼ ਨੂੰ, ਇਸ ਇਲਾਕੇ ਨੂੰ ਛੱਡ ਕੇ ਵਿਦੇਸ਼ ਦੇ ਵਿੱਚ ਚਲਿਆ ਜਾਵਾਂਗਾ। ਉਹ ਕਹਿੰਦਾ ਹੈ ਕਿ ਮੈਂ ਫਕੀਰਾਂ ਵਾਲੇ ਭੇਸ ਨੂੰ ਧਾਰਨ ਕਰ ਲਵਾਂਗਾ। ਇਸ ਤਰ੍ਹਾਂ ਦੀਆਂ ਗੱਲਾਂ ਸੱਚੇ ਪਾਤਸ਼ਾਹ ਉਹ ਕਰਦਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ।
ਇੱਕ ਦਿਨ ਇੱਕ ਸਿੱਖ ਤੇ ਸਿੰਘਣੀਆ, ਕਰਦੇ ਅਰਜ ਬੇੜਾ ਬੰਨੇ ਲਾਓ ਗੁਰਜੀ, ਸਾਡਾ ਇੱਕੋ ਪੁੱਤਰ ਅਸੀਂ ਦੇਖ ਜਿਉਂਦੇ, ਦਇਆ ਸੇਵਕਾਂ ਉੱਤੇ ਕਮਾਓ ਗੁਰਜੀ। ਉਹ ਛੱਡ ਗ੍ਰਸਤ ਫਕੀਰ ਹੁੰਦਾ, ਮੁੜੇ ਜਿਸ ਤਰ੍ਹਾਂ ਉਹਨੂੰ ਸਮਝਾਓ ਗੁਰਜੀ, ਸਾਡੇ ਆਖੇ ਨਾ ਲੱਗੇ ਕਰਤਾਰ ਸਿੰਘਾ, ਤੁਸੀਂ ਉਸ ਨੂੰ ਗਿਆਨ ਦਿਰੜਾਓ ਗੁਰਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਅਰਜ ਕੀਤੀ ਹੈ ਮੀਆਂ ਬੀਬੀ ਨੇ ਕਿ ਸਾਡਾ ਪੁੱਤਰ ਗ੍ਰਸਤ ਮਾਰਗ ਨੂੰ ਛੱਡ ਰਿਹਾ ਹੈ, ਉਹ ਤੇ ਫਕੀਰ ਬਣਨਾ ਚਾਹੁੰਦਾ ਹੈ, ਸਾਡੇ ਆਖਿਆ ਸਮਝਾਇਆ ਸਮਝਦਾ ਨੇ, ਸੱਚੇ ਪਾਤਸ਼ਾਹ ਕਿਰਪਾ ਕਰਕੇ ਉਹਨੂੰ ਤੁਸੀਂ ਸਮਝਾਓ।
ਸ੍ਰੀ ਮੁਖ ਕਹਿਓ ਅਬੈ ਸਿੱਖ ਜਾਵੋ, ਸੁਤ ਹਕਾਰ ਕਰ ਹਮ ਟਿਗ ਲਿਆਵੋ।
ਜਦੋਂ ਐਸੀ ਅਰਜ ਉਹਨਾਂ ਦੋਵਾਂ ਜੀਆਂ ਨੇ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਾਓ ਹੁਣੇ ਹੀ ਉਸ ਆਪਣੇ ਪੁੱਤਰ ਨੂੰ ਸਾਡੇ ਕੋਲ ਬੁਲਾ ਕੇ ਲਿਆਵੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸੀਂ ਸਮਝਾਉਂਦੇ ਹਾਂ।
ਸੋਹਣਿਆ ਇਸ ਆਨਿਓ ਤਤਕਾਲ, ਕਰ ਜੋਰੇ ਤੇਰੇ ਅਗਰ ਕਿਰਪਾਲਾ।
ਆਗਿਆ ਨੂੰ ਮੰਨਿਆ ਗਿਆ, ਤਤਕਾਲ ਹੀ ਆਪਣੇ ਪੁੱਤਰ ਨੂੰ ਬੁਲਾ ਕੇ ਸਤਿਗੁਰਾਂ ਦੇ ਹਜੂਰ ਲੈ ਆਏ ਨੇ। ਹੱਥ ਜੋੜ ਕੇ ਉਸ ਲੜਕੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੇ ਤੇ ਫੇਰ ਸਾਹਮਣੇ ਖਲੋ ਗਿਆ।
ਪੇਖ ਸਿੱਖ ਸੁਤ ਕੋ ਕਹਿਓ ਗੁਸਾਈ, ਤੋਹੇ ਮਾਤ ਪਿਤਾ ਕਹਾਂ ਅਲਾਈ।
ਉਸ ਲੜਕੇ ਨੂੰ ਦੇਖ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਹੇ ਭਾਈ ਸਿੱਖਾ, ਇਹ ਤੇਰੇ ਮਾਤਾ ਤੇ ਪਿਤਾ ਕੀ ਕਹਿੰਦੇ ਨੇ?
ਹਮਰੋ ਸੁਤ ਜਗ ਤੇ ਹੋਏ ਨਿਆਰੋ, ਭਾਇਓ ਉਦਾਸ ਦੇਖ ਦੁੱਖ ਪਾਰੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੇਰੇ ਮਾਤਾ ਤੇ ਪਿਤਾ ਨੇ ਇਹ ਆਖਿਆ ਹੈ ਕਿ ਸਾਡਾ ਪੁੱਤਰ ਜਗ ਤੋਂ ਨਿਆਰਾ ਹੋ ਗਿਆ, ਉਹ ਬੜਾ ਜਗ ਤੋਂ ਉਦਾਸ ਹੋ ਗਿਆ, ਉਹ ਫਕੀਰ ਬਣਨਾ ਚਾਹੁੰਦਾ, ਦੇਖ ਦੁੱਖ ਪਾਰੋ। ਤੇਰੇ ਮਾਤਾ ਤੇ ਪਿਤਾ ਨੇ ਅਰਜ ਕੀਤੀ ਹੈ ਕਿ ਸਾਨੂੰ ਦੇਖ ਕੇ ਬਹੁਤ ਵੱਡਾ ਦੁੱਖ ਲੱਗਦਾ।
ਯਾਂ ਤੇ ਹਮ ਤੋਹੇ ਬੂਝਣ ਕਰ, ਕਿਉਂ ਕਰ ਭਾਵੇ ਰਾਗ ਔਰ ਤਰੈ।
ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਤੇਰੇ ਤੋਂ ਪੁੱਛਦੇ ਹਾਂ, ਕਿਉਂ ਕਰ ਭਾਵੇ ਰਾਗ ਔਰ ਤਰੈ, ਭਾਵ ਕੇ ਜੋ ਵਿਰਾਗ ਤੋਂ ਤਾਰਨ ਕੀਤਾ ਹੈ ਇਹ ਕਿਵੇਂ ਤੈਨੂੰ ਲੱਗਾ, ਵਿਰਾਗ ਕਿਸ ਤਰ੍ਹਾਂ ਤੇਰੇ ਮਨ ਦੇ ਵਿੱਚ ਉਤਪੰਨ ਹੋ ਗਿਆ।
ਨਾਮ ਕੌਣ ਯਾਰ ਸਿੱਖ ਕਿਸ ਕੇਰਾ, ਪਰਚਾ ਕਿਸ ਪ੍ਰਕਾਰ ਕੋ ਤੇਰਾ।
ਸਤਿਗੁਰੂ ਜੀ ਕਹਿੰਦੇ ਨੇ ਤੇਰਾ ਨਾਮ ਕੀ ਹੈ, ਇਸ ਤੋਂ ਇਲਾਵਾ ਤੂੰ ਕਿਹਦੀ ਸਿੱਖਿਆ ਨੂੰ ਧਾਰਨ ਕੀਤਾ ਹੈ, ਪਰਚਾ ਕਿਸ ਪ੍ਰਕਾਰ ਕੋ ਤੇਰਾ, ਕਿਹਦੀ ਸਿੱਖਿਆ ਨੂੰ ਧਾਰਨ ਕੀਤਾ ਹੈ ਕਿ ਤੇਰੇ ਮਨ ਦੇ ਵਿੱਚ ਐਸਾ ਵਿਚਾਰ ਬਣਿਆ ਹੈ ਕਿ ਗ੍ਰਸਤ ਮਾਰਗ ਨੂੰ ਛੱਡ ਕੇ ਫਕੀਰ ਹੋਣਾ ਚਾਹੀਦਾ।
ਬੈਸ ਅਸ਼ਟ ਦਸ ਸੰਮਤ ਤੇਰੀ, ਲਖੀਅਤ ਕਉ ਸਭ ਸੱਚ ਇਸ ਬੇਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੇਖਣ ਮਾਤਰ ਇਹ ਲੱਗਦਾ ਹੈ ਕਿ ਕਰੀਬ 18 ਵਰਿਆਂ ਦੀ ਤੇਰੀ ਉਮਰ ਹੈ। ਸੱਚ ਬਿਆਨ ਕਰ ਕਿ ਐਸਾ ਵਿਰਾਗ ਕਿਵੇਂ ਲੱਗਾ।
ਭੋਗੇ ਭੋਗ ਜਿਨੋ ਬ੍ਰਿਧ ਹੋਏ ਤਿਨੋ ਵਿਰਾਗ ਨ ਉਪਜੈ ਕੋਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬੜਿਆਂ ਲੋਕਾਂ ਨੂੰ ਦੇਖਿਆ ਜਿਹੜੇ ਕਿ ਵਿਸ਼ਿਆਂ ਦੇ ਭੋਗ ਭੋਗਦੇ ਭੋਗਦੇ ਬੁੱਢੇ ਤੇ ਹੋ ਗਏ ਨੇ, ਪਰ ਉਹਨਾਂ ਦੇ ਮਨ ਦੇ ਵਿੱਚ ਐਸਾ ਵਿਰਾਗ ਨਹੀਂ ਪੈਦਾ ਹੋਇਆ ਜੈਸਾ ਵਿਰਾਗ ਤੇਰੇ ਮਨ ਦੇ ਵਿੱਚ ਪੈਦਾ ਹੋਇਆ।
ਭਾਗ ਪ੍ਰਥਮ ਕੋ ਵੱਡ ਲੱਖ ਪਾਇਓ ਤੋ ਦਰਸ਼ਨ ਹਮ ਚਹਿ ਬਲਾਇਓ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੜੀ ਸੋਭਾ ਕੀਤੀ, ਕਹਿੰਦੇ ਨੇ ਕਿ ਤੇਰੇ ਤੇ ਲੱਗਦਾ ਹੈ ਕਿ ਪਹਿਲੇ ਕੀਤੇ ਹੋਏ ਵੱਡੇ ਭਾਗ ਜਾਗ ਪਏ ਨੇ, ਇਸੇ ਕਰਕੇ ਤੇਰੇ ਮਨ ਦੇ ਵਿੱਚ ਉਪਰਾਮਤਾ ਆਈ ਹੈ, ਭਾਵ ਕਿ ਸੰਸਾਰ ਨੂੰ ਤੂੰ ਦੁੱਖਾਂ ਦਾ ਕਾਰਨ ਮੰਨਿਆ। ਕਹਿੰਦੇ ਨੇ ਤੋ ਦਰਸ਼ਨ ਹਮ ਚਹਿ ਬੁਲਾਇਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੇ ਭਾਈ ਗੁਰਮੁਖ ਸਿੱਖਾ, ਤੇਰਾ ਦਰਸ਼ਨ ਕਰਨ ਦੇ ਵਾਸਤੇ ਅਸੀਂ ਤੈਨੂੰ ਇੱਥੇ ਬੁਲਾਇਆ।
ਸਿੱਖ ਸੁੱਤ ਘਰ ਜੋਰਤ ਕੋ ਪ੍ਰਾਹੂ ਕਿਉ ਮੁਝ ਹਸੋ ਸਾਚ ਪਤ ਸ਼ਾਹੂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਬਚਨ ਕੀਤਾ ਕਿ ਤੇਰੇ ਤੇ ਦਰਸ਼ਨ ਕਰਨ ਦੇ ਵਾਸਤੇ ਅਸੀਂ ਤੈਨੂੰ ਬੁਲਾਇਆ ਹੈ, ਉਸ ਵੇਲੇ ਹੱਥ ਜੋੜ ਕੇ ਲੜਕੇ ਨੇ ਅਰਜ਼ ਕੀਤੀ, ਹੇ ਸੱਚੇ ਪਾਤਸ਼ਾਹ ਜੀ ਕਿਉ ਮੇਰਾ ਮਖੌਲ ਉਡਾਉਂਦੇ ਹੋ, ਮੇਰੇ ਨਾਲ ਮਜ਼ਾਕ ਕਿਉ ਕਰਦੇ ਹੋ।
ਕਹਿੰਦਾ ਭਾਵ ਜਲ ਜੀਵ ਸੋ ਬਹੇ ਮਜਾਰੀ ਤੁਮ ਦਰਸ਼ਨ ਕਰ ਉਤਰੈ ਪਾਰੀ।
ਹੇ ਸੱਚੇ ਪਾਤਸ਼ਾਹ ਜੀ ਅਸੀਂ ਭਵਜਲ ਦੇ ਜੀਵ ਹਾਂ, ਅਸੀਂ ਸੱਚੇ ਪਾਤਸ਼ਾਹ ਡੁੱਬਦੇ ਜਾ ਰਹੇ ਹਾਂ, ਤੁਮ ਦਰਸ਼ਨ ਕਰ ਉਤਰੈ ਪਾਰੀ। ਤੁਹਾਡਾ ਦਰਸ਼ਨ ਕਰਕੇ ਸੱਚੇ ਪਾਤਸ਼ਾਹ ਅਸੀਂ ਸੰਸਾਰੀ ਜੀਵਾਂ ਨੇ ਪਾਰ ਉਤਰਨਾ ਹੈ, ਤੇ ਸੱਚੇ ਪਾਤਸ਼ਾਹ ਤੁਸੀਂ ਤੇ ਉਲਟੀ ਗੰਗਾ ਵਹਾ ਰਹੇ ਹੋ। ਸੱਚੇ ਪਾਤਸ਼ਾਹ ਤੁਸੀਂ ਤੇ ਮੈਨੂੰ ਕਹਿ ਰਹੇ ਹੋ ਕਿ ਮੇਰੇ ਦਰਸ਼ਨ ਕਰਨ ਦੇ ਵਾਸਤੇ ਤੁਸੀਂ ਮੈਨੂੰ ਬੁਲਾਇਆ, ਮਖੌਲ ਨਾ ਕਰੋ ਸੱਚੇ ਪਾਤਸ਼ਾਹ, ਸਾਰੀ ਦੁਨੀਆਂ ਦੇ ਜੀਵ ਤੇ ਤੁਹਾਡਾ ਦਰਸ਼ਨ ਕਰਕੇ ਪਾਰ ਉਤਰਦੇ ਨੇ।
ਅਨਜਾਨ ਨਾ ਸਭ ਕੋ ਤੁਮ ਜਾਣੋ, ਜਾਣ ਬੂਝ ਕਿਮ ਬੂਝਣ ਠਾਨੋ।
ਹੇ ਸੱਚੇ ਪਾਤਸ਼ਾਹ ਜੀ ਤੁਸੀਂ ਅਣਜਾਣ ਨਹੀਂ ਹੋ, ਤੁਸੀਂ ਤੇ ਸਾਰਾ ਹੀ ਕੁਝ ਜਾਣਨ ਵਾਲੇ ਹੋ, ਜਾਣ ਬੁੱਝ ਕੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਾ ਤੁਸੀਂ ਮੈਨੂੰ ਮਖੌਲ ਕਿਉ ਕੀਤਾ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਮੇਰਾ ਨਾਮ ਪੁੱਛਦੇ ਹੋ, ਮੇਰੀ ਹਾਲਤ ਪੁੱਛਦੇ ਹੋ, ਸੱਚੇ ਪਾਤਸ਼ਾਹ ਤੁਸੀਂ ਤੇ ਸਾਰਾ ਹੀ ਕੁਝ ਜਾਣਨ ਵਾਲੇ ਹੋ, ਕਿਉਂਕਿ ਸੱਚੇ ਪਾਤਸ਼ਾਹ ਤੁਸੀਂ ਜਾਣੇ ਜਾਣ।
ਨਾਮ ਆਨੰਦ ਸਿੰਘ ਹੈ ਮੇਰਾ, ਸ੍ਰੀ ਸਤਿਗੁਰ ਕੋ ਸਿੱਖ ਚਿਤ ਚੇਰਾ।
ਹੱਥ ਜੋੜ ਕੇ ਉਸ ਲੜਕੇ ਨੇ ਆਖਿਆ, ਪਰ ਫੇਰ ਵੀ ਸੱਚੇ ਪਾਤਸ਼ਾਹ ਤੁਸੀਂ ਹੁਕਮ ਕੀਤਾ ਹੈ, ਇਸ ਕਰਕੇ ਦਾਸ ਦਾ ਫਰਜ਼ ਬਣਦਾ ਕਿ ਜੋ ਗੁਰੂ ਹੁਕਮ ਕਰੇ ਉਸ ਨੂੰ ਸਤ ਬਚਨ ਕਰਕੇ ਮੰਨੇ। ਤੁਹਾਡੇ ਪੁੱਛਣ ਦੇ ਉੱਤੇ ਸੱਚੇ ਪਾਤਸ਼ਾਹ ਮੈਂ ਦੱਸਦਾ ਹਾਂ ਕਿ ਸੱਚੇ ਪਾਤਸ਼ਾਹ ਮੇਰਾ ਨਾਮ ਹੈ ਆਨੰਦ ਸਿੰਘ, ਸ੍ਰੀ ਸਤਿਗੁਰ ਕੋ ਸਿੱਖ ਚਿਤ ਚੇਰਾ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰਾ ਚਿੱਤ ਤੁਹਾਡਾ ਚੇਲਾ ਹੈ।
ਪਾਇਓ ਬੇਰਾਗ ਪਠਤ ਗੁਰਬਾਣੀ, ਇਮ ਕਹਿ ਗਾਥਾ ਬਹੁਰ ਬਖਾਨੀ।
ਹੇ ਸੱਚੇ ਪਾਤਸ਼ਾਹ ਜੀ ਮੇਰੇ ਮਨ ਨੂੰ ਵਿਰਾਗ ਲੱਗਾ ਹੈ ਤੁਹਾਡੀ ਗੁਰਬਾਣੀ ਨੂੰ ਪੜਨ ਦੇ ਨਾਲ। ਇਸ ਤਰ੍ਹਾਂ ਕਹਿ ਕੇ ਫਿਰ ਉਸ ਨੇ ਆਪਣੀ ਗਾਥਾ ਨੂੰ ਬਿਆਨ ਕੀਤਾ।
ਕਿਆ ਬੁੱਢਾ ਕਿਆ ਬਾਲ ਜਾਂ ਗੁਰ ਸ਼ਰਨੀ ਜਾਏਗਾ, ਮੁਕਤ ਹੋਏ ਤਤਕਾਲ ਨਾਉ ਚੜਨ ਕੀ ਰੀਤ ਜਿਉ।
ਉਸ ਲੜਕੇ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ ਕੀ ਬੁੱਢਾ ਕੀ ਬਾਲਕ ਤੇ ਕੀ ਜਵਾਨ ਜਾਂ ਗੁਰ ਸ਼ਰਨੀ ਜਾਏਗਾ, ਜਿਹੜਾ ਵੀ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿਚ ਜਾਏਗਾ, ਮੁਕਤ ਹੋਏ ਤਤਕਾਲ ਉਹੀ ਮੁਕਤ ਹੋਏਗਾ ਤਤਕਾਲ ਹੀ, ਨਾਉ ਚੜਨ ਕੀ ਰੀਤ ਜਿਉ। ਜਿਸ ਤਰ੍ਹਾਂ ਬੇੜੀ ਦੇ ਵਿਚ ਕੋਈ ਸਵਾਰ ਹੋ ਜਾਂਦਾ ਹੈ ਤੇ ਬੇੜੀ ਉਸ ਨੂੰ ਦੂਸਰੇ ਕਿਨਾਰੇ ਦੇ ਉੱਤੇ ਪਹੁੰਚਾ ਦਿੰਦੀ ਹੈ, ਇਸੇ ਤਰੀਕੇ ਦੇ ਨਾਲ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੀ ਸ਼ਰਨ ਇੱਕ ਬੇੜੀ ਦੀ ਤਰ੍ਹਾਂ ਹੈ, ਜਿਹੜਾ ਵੀ ਤੁਹਾਡੇ ਚਰਨਾਂ ਸ਼ਰਨਾਂ ਰੂਪੀ ਬੇੜੀ ਦੇ ਵਿਚ ਅਸਵਾਰ ਹੋਵੇਗਾ ਉਹ ਪਾਰ ਹੋਵੇਗਾ ਭਾਵ ਸਾਗਰ ਤੋਂ, ਭਾਵੇਂ ਕੋਈ ਬੁੱਢਾ ਹੋਵੇ, ਭਾਵੇਂ ਕੋਈ ਬਾਲਕ ਹੋਵੇ ਤੇ ਭਾਵੇਂ ਕੋਈ ਜਵਾਨ ਹੋਵੇ।
ਸੁਣੀਐ ਪਾਤਸ਼ਾਹ ਸੁਖਦਾਇਓ, ਮਾਤ ਪਿਤਾ ਮੋਹ ਪੜਨ ਪਠਾਇਓ।
ਹੱਥ ਜੋੜ ਕੇ ਕਹਿੰਦਾ ਕਿ ਸੁਣੋ ਗਰੀਬ ਨਵਾਜ ਜੀ ਮੇਰੀ ਬੇਨਤੀ ਨੂੰ। ਇਹ ਸੱਚੇ ਪਾਤਸ਼ਾਹ ਜੀ ਮੇਰੇ ਮਾਤਾ ਪਿਤਾ ਨੇ ਮੈਨੂੰ ਗੁਰਬਾਣੀ ਪੜਨ ਦੇ ਉੱਤੇ ਲਾ ਦਿੱਤਾ।
ਗੁਰਬਾਣੀ ਪੜ ਪ੍ਰੇਮ ਸੋ ਜਾਗਾ, ਭਾਇਓ ਪ੍ਰੇਮ ਕੰਠ ਕਰ ਬੇਲਾਗਾ।
ਕਹਿੰਦਾ ਸੱਚੇ ਪਾਤਸ਼ਾਹ ਗੁਰਬਾਣੀ ਪੜ ਪੜ ਕੇ ਮੇਰੇ ਮਨ ਦੇ ਵਿੱਚ ਗੁਰਬਾਣੀ ਦਾ ਬਹੁਤ ਜਿਆਦਾ ਪ੍ਰੇਮ ਜਾਗਿਆ। ਸੱਚੇ ਪਾਤਸ਼ਾਹ ਭਾਇਓ ਪ੍ਰੇਮ ਕੰਠ ਕਰ ਬੇਲਾਗਾ, ਇੰਨਾ ਜਿਆਦਾ ਗੁਰਬਾਣੀ ਦੇ ਨਾਲ ਮੇਰਾ ਪ੍ਰੇਮ ਲੱਗਾ ਕਿ ਸੱਚੇ ਪਾਤਸ਼ਾਹ ਹੌਲੀ ਹੌਲੀ ਮੈਂ ਗੁਰਬਾਣੀ ਨੂੰ ਕੰਠ ਕਰਨ ਲੱਗਾ, ਭਾਵ ਕੇ ਜ਼ਬਾਨੀ ਯਾਦ ਕਰਨ ਲੱਗਾ।
ਤੁਕ ਆਨੰਦ ਕੀ ਹਿਰਦੈ ਵਿਚਾਰੀ, ਕਹੀ ਸਿੱਖ ਸੋਈ ਔਰ ਮੈਂ ਤਾਰੀ।
ਪਰ ਸੱਚੇ ਪਾਤਸ਼ਾਹ ਜੀ ਇੱਕ ਤੁਕ ਐਸੀ ਆਨੰਦ ਸਾਹਿਬ ਗੁਰਬਾਣੀ ਦੀ ਮੇਰੇ ਮਨ ਦੇ ਵਿੱਚ ਵਸ ਗਈ ਜਿਹੜੀ ਕਿਸੇ ਵੀ ਤਰੀਕੇ ਦੇ ਨਾਲ ਨਿਕਲਦੀ ਨੀ।
ਕਹਿੰਦਾ ਕਹੀ ਸਿੱਖ ਸੋਈ ਔਰ ਮੈਂ ਤਾਰੀ,
ਉਸ ਗੁਰਬਾਣੀ ਦੇ ਵਿੱਚ ਭਾਵ ਕੇ ਆਨੰਦ ਬਾਣੀ ਦੇ ਵਿੱਚ ਜਿਹੜੀ ਸਿੱਖਿਆ ਸਤਿਗੁਰਾਂ ਨੇ ਉਚਾਰਨ ਕੀਤੀ ਹੋਈ ਹੈ, ਉਸ ਨੂੰ ਸੱਚੇ ਪਾਤਸ਼ਾਹ ਮੈਂ ਆਪਣੇ ਹਿਰਦੇ ਦੇ ਵਿੱਚ ਪੂਰੇ ਦ੍ਰਿੜ ਇਰਾਦੇ ਦੇ ਨਾਲ ਧਾਰਨ ਕਰ ਲਿਆ।
ਰਾਤ ਦਿਵਸ ਚਿਤ ਰਾਖ ਕਨੇਰਾ, ਤਿਸ ਤੇ ਪਾਇਓ ਉਦਾਸ ਮਨ ਮੇਰਾ।
ਇਹ ਸੱਚੇ ਪਾਤਸ਼ਾਹ ਜੀ ਰਾਤ ਦਿਨ ਮੈਂ ਉਸ ਗੁਰਬਾਣੀ ਦੀ ਤੁਕ ਨੂੰ ਕਦੇ ਵੀ ਭੁਲਾਉਂਦਾ ਨਹੀਂ ਹਾਂ, ਯਾਦ ਰੱਖਦਾ ਹਾਂ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮੇਰਾ ਮਨ ਵੈਰਾਗ ਦੇ ਵਿੱਚ ਲੀਨ ਹੋ ਗਏ। ਆਨੰਦ ਸਾਹਿਬ ਗੁਰਬਾਣੀ ਦੇ ਵਿੱਚ ਜਿਹੜੀਆਂ ਤੁਕਾਂ ਉਹਨੇ ਆਪਣੇ ਹਿਰਦੇ ਦੇ ਵਿੱਚ ਵਸਾਈਆਂ ਉਹਨਾਂ ਦਾ ਫਿਰ ਉਸਨੇ ਜ਼ਿਕਰ ਕੀਤਾ।
ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਨ੍ਹਾਂ ਪੰਕਤੀਆਂ ਦੇ ਵਿੱਚ ਇਹ ਜ਼ਿਕਰ ਕੀਤਾ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਆਪਣੇ ਮਨ ਨੂੰ ਸੰਬੋਧਨ ਕਰਕੇ ਸਤਿਗੁਰੂ ਜੀ ਲਿਖਦੇ ਨੇ, ਹੇ ਮੇਰਿਆ ਪਿਆਰਿਆ ਮਨਾ ਤੂੰ ਸਦਾ ਸੱਚ ਦੀ ਸੰਭਾਲ ਕਰ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਇਹ ਜਿਹੜਾ ਪਰਿਵਾਰ, ਇਹ ਜਿਹੜਾ ਕੁਟੰਬ ਤੂੰ ਆਪਣੀ ਅੱਖਾਂ ਦੇ ਨਾਲ ਦੇਖ ਰਿਹਾ ਹੈ, ਇਹਨੇ ਤੇਰੇ ਨਾਲ ਨਹੀਂ ਜਾਣਾ, ਭਾਵ ਕੇ ਸਾਥ ਤੇਰਾ ਇਹਨਾਂ ਸਾਰਿਆਂ ਨੇ ਛੱਡ ਜਾਣਾ।
ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤਲਾਈਏ,
ਜਿਹਨੇ ਤੇਰੇ ਨਾਲ ਪਰਿਵਾਰ ਨੇ ਨਹੀਂ ਜਾਣਾ, ਫੇਰ ਇਸ ਪਰਿਵਾਰ ਦੇ ਨਾਲ ਤੂੰ ਕਿਉਂ ਨੇਹ ਲਾਉਣਾ ਹੈ, ਕਿਉਂ ਮੋਹ ਬਣਾਉਣਾ ਹੈ, ਭਾਵ ਕੇ ਜਿਹੜਾ ਤੇਰੇ ਸਾਥ ਨਹੀਂ ਜਾ ਸਕਦਾ ਉਸ ਦੇ ਨਾਲ ਤੂੰ ਆਪਣਾ ਪਿਆਰ ਤੇ ਮੋਹ ਨਾ ਲਾ।
ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ,
ਕਿਉਂਕਿ ਸਿਆਣੇ ਕਹਿੰਦੇ ਨੇ ਕਿ ਐਸਾ ਕੰਮ ਕਦੇ ਭੁੱਲ ਕੇ ਵੀ ਕਰਨਾ ਨਹੀਂ ਚਾਹੀਦਾ ਜਿਹੜਾ ਕੰਮ ਕਰਨ ਦੇ ਨਾਲ ਬਾਅਦ ਦੇ ਵਿੱਚ ਪਛਤਾਉਣਾ ਪਵੇ। ਸੱਚੇ ਪਾਤਸ਼ਾਹ ਇਹ ਤੁਕਾਂ ਮੇਰੇ ਹਿਰਦੇ ਦੇ ਵਿੱਚ ਘਰ ਕਰ ਗਏ ਆ।
ਅਰਥ ਬਸਿਓ ਯੋਰ ਭਾਇਓ ਵੈਰਾਗਾ, ਜਗ ਸਭ ਤੁਛ ਦੀਸ ਨੇ ਲਾਗਾ।
ਸੱਚੇ ਪਾਤਸ਼ਾਹ ਇਨ੍ਹਾਂ ਗੁਰਬਾਣੀ ਦੀਆਂ ਪੰਕਤੀਆਂ ਦਾ ਜਦੋਂ ਮੈਂ ਅਰਥ ਵਿਚਾਰਿਆ ਤੇ ਫਿਰ ਮੇਰੇ ਮਨ ਦੇ ਵਿੱਚ ਵੈਰਾਗ ਪੈਦਾ ਹੋ ਗਿਆ।
ਜਗ ਸਭ ਤੁਛ ਦੀਸ ਨੇ ਲਾਗਾ,
ਇਸ ਤੋਂ ਬਾਅਦ ਸੱਚੇ ਪਾਤਸ਼ਾਹ ਇਹ ਸਾਰੀ ਦੁਨੀਆ ਮੈਨੂੰ ਤੁਛ ਜਾਣਨ ਲੱਗੀ, ਭਾਵ ਕੇ ਬੜੀ ਛੋਟੀ ਦਿਸੀ।
ਜਥਾ ਤੂਮ ਬਾਦਰ ਦ੍ਰਿਸ਼ਟਾਇਆ, ਸੁਪਨਾ ਜਿਮ ਬਾਜ਼ੀ ਗਰ ਮਾਇਆ।
ਸੱਚੇ ਪਾਤਸ਼ਾਹ ਮੈਂ ਤੇ ਇਸ ਤਰ੍ਹਾਂ ਸਮਝਦਾ ਹਾਂ ਕਿ ਸੱਚੇ ਪਾਤਸ਼ਾਹ ਇਹ ਸਾਰੇ ਦਾ ਸਾਰਾ ਜਿਹੜਾ ਪਸਾਰਾ ਦੁਨੀਆਂ ਦੇ ਉੱਤੇ ਦਿਖਦਾ ਹੈ, ਇੱਕ ਧੂਏ ਦਾ ਬੱਦਲ ਜਿਹਾ ਹੈ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਸਤਿਗੁਰੂ ਤੇਗ ਬਹਾਦਰ ਜੀ ਲਿਖਦੇ ਨੇ, ਇਹ ਜਗ ਧੂਏ ਕਾ ਪਹਾੜ ਤੈਂ ਸਾਚਾ ਮਾਨਿਆ ਕਿਹ ਵਿਚਾਰ। ਸਤਿਗੁਰੂ ਤੇਗ ਬਹਾਦਰ ਜੀ ਸਵਾਲ ਕਰਦੇ ਨੇ ਮਨੁੱਖ ਨੂੰ, ਕਹਿੰਦੇ ਨੇ ਇਹ ਜਗ ਤੇ ਇੱਕ ਧੂਏ ਦੇ ਪਹਾੜ ਵਰਗਾ ਹੈ, ਤੈਂ ਸਾਚਾ ਮਾਨਿਆ ਕਿਹ ਵਿਚਾਰ, ਪਰ ਇਹ ਮਨੁੱਖ ਤੂੰ ਸੱਚਾ ਕਰਕੇ ਇਸ ਜਗ ਨੂੰ ਮੰਨ ਲਿਆ ਕੀ ਵਿਚਾਰ ਹੈ, ਕੀ ਵਿਚਾਰ ਕੇ ਤੂੰ ਧੂਏ ਦੇ ਪਹਾੜ ਨੂੰ ਸੱਚਾ ਕਰਕੇ ਮੰਨਿਆ। ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਦੁਨੀਆ ਇੱਕ ਧੂਏ ਦੇ ਵੱਡੇ ਪਹਾੜ ਦੀ ਤਰ੍ਹਾਂ ਹੈ।
ਸੁਪਨਾ ਜਿਮ ਬਾਜ਼ੀ ਗਰਮਾਇਆ,
ਸੱਚੇ ਪਾਤਸ਼ਾਹ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਹੈ ਇਹ ਦੁਨੀਆ ਇੱਕ ਸੁਪਨੇ ਦੀ ਨਿਆਈ ਹੈ। ਸੱਚੇ ਪਾਤਸ਼ਾਹ ਜਿਵੇਂ ਕੋਈ ਬਾਜ਼ੀਗਰ ਦੀ ਮਾਇਆ ਹੁੰਦੀ ਹੈ, ਜਿਵੇਂ ਬਾਜ਼ੀਗਰ ਤਮਾਸ਼ਾ ਦਿਖਾਉਂਦਾ ਹੈ, ਸੂਹੀ ਰਾਗ ਦੇ ਵਿਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਨੇ, ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ। ਦੁਨੀਆਂ ਇਸ ਤਰ੍ਹਾਂ ਹੈ ਜਿਵੇਂ ਬਾਜੀਗਰ ਦਾ ਤਮਾਸ਼ਾ ਹੁੰਦਾ ਹੈ, ਅਨੇਕਾਂ ਤਰ੍ਹਾਂ ਦੇ ਰੂਪ ਤੇ ਭੇਖ ਉਹ ਬਣਾ ਦਿੰਦਾ ਹੈ, ਪਰ ਜਦੋਂ ਪਸਾਰਾ ਸਮੇਟਦਾ ਤੇ ਫਿਰ ਸਭ ਕੁਝ ਖਤਮ ਹੋ ਜਾਂਦਾ। ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਦੁਨੀਆਂ ਇਸ ਤਰ੍ਹਾਂ ਲੱਗਦੀ ਹੈ ਕਿ ਜਿਵੇਂ ਧੂਏ ਦਾ ਬੱਦਲ ਹੋਵੇ ਜਾਂ ਧੂਏ ਦਾ ਪਹਾੜ ਹੋਵੇ। ਮੈਨੂੰ ਸੱਚੇ ਪਾਤਸ਼ਾਹ ਇਹ ਸਾਰੀ ਦੀ ਸਾਰੀ ਦੁਨੀਆਂ ਇੱਕ ਸੁਪਨੇ ਦੇ ਵਾਂਗ ਲੱਗਦੀ ਹੈ। ਗੁਰਬਾਣੀ ਦੇ ਵਿਚ ਬਹੁਤ ਸਾਰੇ ਜਿਹੜੇ ਪਾਠ ਨੇ, ਜਿਹੜੇ ਪ੍ਰਮਾਣ ਨੇ, ਉਹ ਦੁਨੀਆਂ ਸੁਪਨਾ ਹੈ ਇਸ ਦੇ ਬਾਰੇ ਆਉਂਦੇ ਨੇ। ਸ੍ਰੀ ਰਾਗ ਦੇ ਵਿਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਤਿਗੁਰੂ ਨਾਨਕ ਜੀ ਨੇ ਲਿਖਿਆ ਜੋ ਸੁਪਨੇ ਨਿਸ ਭੁੱਲੀ ਹੈ ਜਬ ਲਗ ਨਿੰਦਰਾ ਹੋਏ। ਭਾਵ ਕੇ ਜਿੰਨਾ ਚਿਰ ਨੀਂਦ ਦੀ ਅਗੋਸ਼ ਦੇ ਵਿਚ ਹੁੰਦਾ ਹੈ ਮਨੁੱਖ, ਓਨਾ ਚਿਰ ਜਿਹੜਾ ਸੁਪਨਾ ਹੈ ਓਹਨੂੰ ਸੱਚਾ ਪ੍ਰਤੀਤ ਹੁੰਦਾ ਤੇ ਰਾਤ ਦੇ ਸੁਪਨੇ ਨੂੰ ਉਹ ਸੱਚਾ ਹੀ ਸਮਝਦਾ। ਜੋ ਸੁਪਨੇ ਨਿਸ ਭੁੱਲੀ ਹੈ ਜਬ ਲਗ ਨਿੰਦਰਾ ਹੋਏ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਓਨਾ ਚਿਰ ਸੁਪਨੇ ਦੇ ਵਿਚ ਪੈ ਕੇ ਮਨੁੱਖ ਭੁੱਲ ਜਾਂਦਾ ਹੈ ਜਿੰਨਾ ਚਿਰ ਨੀਂਦ ਦੇ ਵਿਚ ਹੁੰਦਾ, ਪਰ ਜਦੋਂ ਨੀਂਦ ਖੁੱਲ ਜਾਂਦੀ ਹੈ ਤੇ ਫਿਰ ਸਾਰਾ ਕੁਝ ਸਮਾਪਤ ਹੋ ਜਾਂਦਾ ਹੈ। ਇਸ ਕਰਕੇ ਮੇਰਾ ਸਿਰਫ ਕਹਿਣ ਤੋਂ ਭਾਵ ਕਿ ਦੁਨੀਆਂ ਸੁਪਨੇ ਦੀ ਨਿਆਈ ਹੈ। ਇਸ ਤੋਂ ਇਲਾਵਾ ਜੈਤਸਰੀ ਰਾਗ ਦੇ ਵਿਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣਾ ਬਿਆਨ ਦਿੰਦੇ ਨੇ, ਸੁਪਨੇ ਸੇਤੀ ਚਿਤ ਮੂਰਖ ਲਾਇਆ ਵਿਸਰੇ ਰਾਜ ਰਸ ਭੋਗ ਜਗਤ ਪਖ ਲਾਇਆ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਮਨੁੱਖ ਸਾਰਿਆਂ ਤੋਂ ਵੱਡਾ ਮੂਰਖ ਹੈ ਜਿਹੜਾ ਕਿ ਸੁਪਨੇ ਦੇ ਨਾਲ ਆਪਣੀ ਸੁਰਤੀ ਨੂੰ ਜੋੜਦਾ ਹੈ, ਕਿਉਂਕਿ ਸੁਪਨਾ ਸੱਚਾ ਨਹੀਂ ਹੁੰਦਾ, ਸੁਪਨਾ ਝੂਠਾ ਹੁੰਦਾ। ਇਸ ਕਰਕੇ ਜੇ ਸੁਪਨਾ ਝੂਠਾ ਹੁੰਦਾ ਸੱਚਾ ਨਹੀਂ ਹੁੰਦਾ, ਇਸੇ ਤਰ੍ਹਾਂ ਇਹ ਦੁਨੀਆਂ ਵੀ ਇੱਕ ਸੁਪਨਾ ਹੈ ਜਿਹੜਾ ਕਿ ਝੂਠਾ ਹੈ, ਕਦੇ ਸੱਚ ਨਹੀਂ ਹੋ ਸਕਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿਚ ਇਹ ਬਿਆਨ ਕਰਦੇ ਨੇ ਕਿ ਰਾਤ ਦਾ ਸੁਪਨਾ ਜਰਾ ਛੋਟਾ ਹੁੰਦਾ ਹੈ, ਇਹ ਦੁਨੀਆਂ ਦਾ ਸੁਪਨਾ ਜਰਾ ਵੱਡਾ ਹੈ, ਫਰਕ ਇੰਨਾ, ਹੋਰ ਕੋਈ ਫਰਕ ਨਹੀਂ। ਇਸ ਤੋਂ ਇਲਾਵਾ ਸਾਰੰਗ ਰਾਗ ਦੇ ਵਿਚ ਇੱਕ ਜਗ੍ਹਾ ਦੇ ਉੱਤੇ ਹੋਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਸਤਿਗੁਰੂ ਜੀ ਲਿਖਦੇ ਨੇ ਸੁਪਨਰੀ ਸੰਸਾਰ ਮਿਥਨੀ ਵਿਸਥਾਰ ਸਖੀ ਕਾਏ ਮੋਹ ਮੋਹਲੀ ਪ੍ਰਿਆ ਪ੍ਰੀਤ ਹਿਰਦੈ ਮੇਲ। ਸਤਿਗੁਰੂ ਜੀ ਬਿਆਨ ਕਰਦੇ ਨੇ ਕਿ ਸੁਪਨੇ ਵਰਗਾ ਸੰਸਾਰ ਹੈ, ਇਹ ਸਾਰਾ ਕੁਝ ਮਿਥਨੀ ਵਿਸਥਾਰ ਹੈ, ਭਾਵ ਕਿ ਮਿਥਿਆ ਹੋਇਆ, ਝੂਠਾ ਹੈ ਸਾਰੇ ਦਾ ਸਾਰਾ, ਦੁਨੀਆਂ ਦਾ ਪਸਾਰਾ। ਸਖੀ ਕਾਏ ਮੋਹ ਮੋਹਲੀ, ਹੇ ਮੇਰੀ ਸਖੀਏ, ਹੇ ਮੇਰੀ ਸਹੇਲੀਏ, ਇਹਦੇ ਮੋਹ ਦੇ ਵਿਚ ਤੂੰ ਕਿਉਂ ਪੈ ਗਈ ਹੈ। ਪ੍ਰਿਆ ਪ੍ਰੀਤ ਹਿਰਦੈ ਮੇਲ, ਤੂੰ ਪ੍ਰਿਆ ਦੀ ਭਾਵ ਕੇ ਸਤਿਗੁਰੂ ਦੀ ਪ੍ਰੀਤ ਨੂੰ ਆਪਣੇ ਹਿਰਦੇ ਦੇ ਵਿਚ ਮੇਲ ਲੈ, ਪ੍ਰਿਆ ਦੇ ਨਾਲ ਸਤਿਗੁਰੂ ਦੇ ਨਾਲ ਮਿਲਾਪ ਕਰ ਲੈ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਕਿ ਉਸ ਲੜਕੇ ਨੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਮੈਨੂੰ ਧੂਏ ਦਾ ਪਹਾੜ ਤੇ ਬੱਦਲ ਲੱਗਦਾ ਹੈ ਸਾਰੀ ਦੁਨੀਆਂ। ਸੱਚੇ ਪਾਤਸ਼ਾਹ ਇਹ ਬਾਜੀਗਰ ਦੀ ਮਾਇਆ ਵਰਗੀ ਦੁਨੀਆਂ ਲੱਗਣ ਲੱਗ ਪਈ ਹੈ। ਸੱਚੇ ਪਾਤਸ਼ਾਹ ਮੈਨੂੰ ਤੇ ਸੁਪਨੇ ਦੀ ਨਿਆਈ ਇਹ ਸਾਰੀ ਦੁਨੀਆਂ ਜਾਪਦੀ। ਜੇ ਸਰੀਰ ਅਬ ਦੇਖਿਅਤ ਸਾਰੇ ਨਹੀਂ ਆਦਮ ਕਿਨੋ ਨਹਾਰੇ। ਸੱਚੇ ਪਾਤਸ਼ਾਹ ਇਹ ਸਾਰੇ ਦੇ ਸਾਰੇ ਜਿੰਨੇ ਵੀ ਸਰੀਰ ਦਿਸਦੇ ਨੇ ਸੱਚੇ ਪਾਤਸ਼ਾਹ ਕਦੇ ਪਹਿਲਾਂ ਨਹੀਂ ਸਨ, ਭਾਵ ਕੇ ਆਦ ਤੋਂ ਪਹਿਲਾਂ ਕੁਝ ਨਹੀਂ ਸਨ। ਅੰਤ ਸਮੇਂ ਬਿਨਸੈ ਇਹ ਸਭੈ ਬਹਰੋ ਨਹੀਂ ਲਖੀਅਤ ਕਿਸ ਕਦੈ। ਅੰਤ ਦੇ ਵੇਲੇ ਸਾਰੇ ਦੇ ਸਾਰੇ ਇਹ ਜੋ ਬਣੇ ਹੋਏ ਸਰੀਰ ਨੇ ਇਹ ਬਿਨਸ ਜਾਣਗੇ, ਇਹ ਖਤਮ ਹੋ ਜਾਣਗੇ। ਬਹਰੋ ਨਹੀਂ ਲਖੀਅਤ ਕਿਸ ਕਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੜਕਾ ਕਹਿੰਦਾ ਕਿ ਫੇਰ ਕਿਸੇ ਤਰ੍ਹਾਂ ਕਦੀ ਨਹੀਂ ਦਿਸਨੇ ਇਹ ਸਾਰੇ ਦੇ ਸਾਰੇ ਸਰੀਰ ਜਿਹੜੇ ਕਿ ਇਸ ਵੇਲੇ ਬਣੇ ਹੋਏ ਨੇ। ਇਸ ਤਰ੍ਹਾਂ ਦੀਆਂ ਬੇਨਤੀਆਂ ਉਹ ਲੜਕਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਕਰ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਹੋ ਮੇਰੀ ਹੈ ਪਰਣਾ
ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨ ਓਨੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ ਨਾਮ ਦਾ ਰਸ ਬਖਸ਼ੋ ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ ਨਾ ਵਿਸਰੋ ਨਾ ਵਿਸਾਰੋ ਰੱਖ ਲਓ ਬਖਸ਼ ਲਓ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।